Gobind ke gun gaao. hætu mugtu bant ehu na hætu mugtu bant ehu gurmukh hoye tum paavo saadu gurmukh hoye ਸਾਰੇ ਮਹੱਲੇ ਨੌਵੇਂ ਦੇ ਸ਼ਬਦਾਂ 'ਚ ਪਹਿਲਾਂ ਆਊਗੀ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਹੁਣ ਗੁਣ ਗੋਬਿੰਦ ਗਾਉਣ ਦੀ ਡੈਫੀਨੇਸ਼ਨ ਜਿਹੜੀ ਹੈ, ਅਗਰ ਗਾਉਣ ਵਜਾਉਣ 'ਤੇ ਲਾ ਲਈਏ ਤਾਂ ਮਾਨਸ ਜਨਮ ਇਹਦਾ ਮਤਲਬ ਬਿਰਥਾ ਜਾਂਦਾ ਜੇ ਗਾਇਆ ਨਹੀਂ ਹੈ। ਇਹੋ ਚੀਜ਼ ਦੇਖਣ ਵਾਲੀ ਹੈ ਕਿ ਮੈਥੇਮੈਟਿਕਸ ਦੇ ਵਿੱਚ ਸਭ ਤੋਂ ਵੱਡੀ ਸੱਚਾਈ ਹੈ ਇਕੁਏਸ਼ਨ, 2+2=4। ਕਦੀ ਨਹੀਂ 5 ਹੋਣਗੇ। 3-2=1। ਇਹ ਇਕੁਏਸ਼ਨ ਜਿਹੜੀ ਹੈ ਵਿੱਚ, ਇਹ ਸੱਚਾਈ ਹੈ ਮੈਥੇਮੈਟਿਕਸ ਸਭ ਤੋਂ ਵੱਡੀ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਐਸੀਆਂ ਇਕੁਏਸ਼ਨਾਂ ਹਨ ਜਿਹੜੀਆਂ ਕਿ ਅਗਰ ਉਹ ਸੱਚ ਸਮਝਾਂਗੇ ਤਾਂ ਪਤਾ ਲੱਗੂ ਬਾਣੀ ਦੇ ਭਾਵ ਅਰਥਾਂ ਦਾ, ਨਹੀਂ ਤਾਂ ਭਰਮਾਂ 'ਚ ਪੈ ਜਾਂਗੇ। ਜਿੱਦਾਂ ਗੁਣ ਗਾਉਣੇ ਪਿੱਛੇ ਅਸੀਂ ਦੱਸਿਆ ਹਾਂ ਵੀ ਇਹ ਨਾਮ ਜਪਣਾ ਹੈ, ਜੇ ਇਸ ਇਕੁਅਲ ਟੂ ਕਰ ਦਿੱਤਾ ਗਾਉਣ ਵਜਾਉਣ ਦੇ, ਉਹ ਫਲ ਨਹੀਂ ਮਿਲਣਾ ਜੋ ਬਾਣੀ 'ਚ ਲਿਖਿਆ। ਇੱਕ ਵੱਡਾ ਭਰਮ ਇਹੋ ਹੀ ਹੈ, ਗੁਣ ਗਾਉਣੇ ਜਿਹੜੇ ਹੈ ਇਹ ਨਾਮ ਜਪਣਾ ਹੈ। ਰਹਾਉ ਦੀ ਅਗਲੀ ਤੁਕ ਹੈ, ਪਤਤ ਪੁਨੀਤ ਦੀਨ ਬੰਧ ਹਰ, ਸਰਨ ਤਾਹੀਂ ਤੁਮ ਆਵੋ, ਗਜ ਕੋ ਤਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਬਿਸਰਾਵੋ, ਫੇਰ ਏਕਾ ਪਿਆ। ਦੋਵਾਂ ਤੁਕਾਂ ਤੋਂ ਬਾਅਦ ਰਹਾਉ ਦੀ ਤੁਕ ਗਾਉਣੀ ਹੈ, ਕਿਉਂਕਿ ਦੋਵਾਂ ਤੁਕਾਂ ਦਾ ਆਪਸ 'ਚ ਕਨੈਕਸ਼ਨ ਹੈ। ਜਿੱਥੇ ਤੱਕ ਏਕਾ ਪਿਆ ਹੈ, ਇਹ ਗਜ ਕੋ ਤਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਬਿਸਰਾਵੋ, ਪਤਤ ਪੁਨੀਤ ਦੀਨ ਬੰਦ ਹਰ, ਸਰਨ ਤਾਹੇ ਤੁਮ ਆਵੋ। ਮਹੱਲਾ ਨੌਵਾਂ ਸਾਧੀ ਭਰਦਾ ਹੈ ਵੀ ਜਿਹੜੀਆਂ ਹਿੰਦੂਆਂ ਦੀ ਭਾਗਵਤ ਵਿੱਚ ਜਾਂ ਪੁਰਾਤਨ ਕਥਾ 'ਚ ਜੋ ਗਾਜ ਹੈ, ਉਹਦੀ ਜੋ ਕਥਾ ਤੁਰੀ ਆਉਂਦੀ, ਉਹ ਜੋ ਦੱਸ ਰਹੇ ਨੇ ਉਹ ਗਲਤ ਹੈ। ਅਸਲ 'ਚ ਜਿਨ੍ਹਾਂ ਨੂੰ ਤ੍ਰੈ ਲੋਕ ਦੀ ਸੋਝੀ ਹੈ, ਸਾਰੇ ਗੁਰੂਆਂ ਨੂੰ ਮਹੱਲਿਆਂ ਨੂੰ, ਉਹਨਾਂ ਦੀ ਜਿਹੜੀ ਬਾਣੀ ਹੈ ਉਹ ਸੱਚਾਈ ਦੱਸੇਗੀ। ਮਹੱਲਾ ਨੌਵਾਂ ਸੱਚਾਈ ਦੱਸਦਾ, ਇਹ ਸਾਰੇ ਹੀ ਅਰਥ ਕਰਦੇ ਨੇ ਵੀ ਗਾਜ ਇੱਕ ਹਾਥੀ ਸੀ, ਗਾਜਮੇ ਨੇ ਹਾਥੀ, ਉਹ ਸਮੁੰਦਰ 'ਚ ਵੜ ਗਿਆ ਪਾਣੀ ਪੀਣ, ਅਤੇ ਤੰਦਵੇ ਨਾਲ ਤਾਰਾਂ ਪਾ ਲਈਆਂ, ਅਤੇ ਉਹ ਜਿਸ ਵੇਲੇ ਡੁੱਬਣ ਲੱਗਾ ਉਹਨੇ ਸੁੰਡ ਥਾਂ ਕੱਢ ਕੇ ਚੰਗਾੜ ਮਾਰੀ, ਅਤੇ ਉਹ ਨਾਰਾਇਣ ਨਾਲ ਸੁਣੀ, ਅਤੇ ਵਿਸ਼ਨੂੰ ਨਾਲ ਆਪਣਾ ਚੱਕਰ ਸੁਦਰਸ਼ਨੀ ਛੱਡਿਆ, ਅਤੇ ਉਹਦੀਆਂ ਤਾਰਾਂ ਕੱਟੀਆਂ, ਅਤੇ ਉਹ ਫਿਰ ਬਚ ਗਿਆ। ਹੁਣ ਇੱਥੇ ਜੇ ਦੇਖੀਏ ਤਾਂ ਮਾਨਸ ਜਨਮ ਤੋਂ ਬਗੈਰ ਤਾਂ ਨਾਮ ਜਪ ਨਹੀਂ ਸਕਦੀ, ਨਾਮ ਜਪਣ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ। ਗੁਰਬਾਣੀ ਦੀ ਟੋਹ ਲਈਏ ਤੇ ਤੁਕ ਮਿਲਦੀ ਹੈ ਤਿੰਨਾਂ ਦੀ, ਉਹ ਕੱਠੀ ਦਾਸ ਨੂੰ ਮਿਲੀ ਤੁਕ, ਉਹਦੇ ਚ ਲਿਖਿਆ ਗਾਜ ਗਨਕਾ ਅਜਾਮਲ ਪਤਤ ਕਰਮ ਕੀ ਨੇ, ਤਿੰਨੇ। ਹੁਣ ਇਹਦੇ ਵਿੱਚ ਹਾਥੀ ਜੂਨ ਨਹੀਂ ਹੈ, ਗਾਜ ਬੰਦੇ ਦਾ ਨਾਂ ਹੈ, ਉਹ ਏਡਾ ਕੰਮ ਹੀ ਸੀ, ਅਜਾਮਲ ਏਡਾ ਕੰਮ ਹੀ ਸੀ, ਗਨਕਾ ਇਹ ਸਾਰੇ ਹੀ ਉਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਜਿਹਨਾਂ ਨੂੰ ਅਸੀਂ ਪ੍ਰੋਸਟੀਚਿਊਟ ਜਾਂ ਕੰਜਰ ਕੰਜਰੀਆਂ ਕਹਿੰਦੇ ਹਾਂ। ਪਰ ਇਹ ਧੰਨ ਭਗਤ ਹੋ ਗਏ ਜਿਹੜੇ ਤਿੰਨੇ ਹੀ, ਪਹਿਲਾਂ ਪਤਤ ਸੀ ਪਰ ਗੁਰਬਾਣੀ ਨਾ ਸਾਰੀ ਨਾ ਗਾ ਕੇ ਦੱਸਿਆ ਵੀ ਇਹ ਜਿਹੜੇ ਸਤਿਯੁਗ ਦੇ ਤਿੰਨੇ ਸੀ ਇਹ ਸਾਰੇ ਮੁਕਤ ਹੋ ਗਏ ਕਾਹਦੇ ਨਾਲ, ਰਾਮ ਜਪਣ ਨਾਲ। ਕਿਉਂ ਗਨ ਸੰਗਤ ਕਾ ਗੁਣ ਬਹੁਤ ਅਧਕਾਈ ਪੜ ਸੂਆ ਗਨਕ ਉਧਾਰੇ, ਮਹੱਲਾ ਚੌਥਾ। ਉਹਦਾ ਉਧਾਰ ਤਾਂ ਹੋ ਗਿਆ ਸੀ ਵੀ ਉਹ ਤੋਤੇ ਨੂੰ ਰੱਬ ਦਾ ਨਾਮ ਪੜਾਉਂਦੀ 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 ਆਖ ਆਖ ਰਹੇ ਲਿਵ ਲਾਏ, ਉਹਦੀ ਆਪਣੀ ਲਿਵ ਲਾਈ, ਅਕਾਲ ਪੁਰਖ ਦੀ ਮਿਹਰ ਹੋਈ ਤੇ ਉਹਦਾ ਆਧਾਰ ਹੋ ਗਿਆ ਗਨਕਾ ਦਾ। ਅਜਾਮਲ ਆਪਣਾ ਪੁੱਤਰ ਨਰਾਇਣ ਨਰਾਇਣ ਨਾਂ ਰੱਖਿਆ ਸੀ, ਉਹ ਅਖੀਰ ਤੇ ਉਹਨੂੰ ਬੜੇ ਪਿਆਰ ਨਾਲ ਨਰਾਇਣ ਨਰਾਇਣ ਕਹਿੰਦਾ ਹੁੰਦਾ ਸੀ, ਉਹਦੀ ਨਰਾਇਣ ਨਰਾਇਣ ਕਹਿੰਦੇ ਦੀ ਲਿਵ ਲੱਗ ਗਈ, ਅਜਾਮਲ ਪਾਪੀ ਉਤਰ ਗਿਆ। ਤੀਸਰਾ ਗਾਜ ਗਨਕਾ ਅਜਾਮਲ, ਤਿੰਨੇ ਇਕੱਠੇ ਹੈ, ਜਿਹੜੀ ਸਾਰੀ ਫਿਲਾਸਫੀ ਕਹਾਣੀਆਂ ਫੇਲ ਕਰ ਦਿੰਦੀ ਹੈ। ਗੁਰੂ ਨੌਵੇਂ ਪਾਤਸ਼ਾਹੀ ਦਾ ਇਹ ਸ਼ਬਦ ਇਸੇ ਕਰਕੇ ਲਿਆ ਹੈ ਵੀ ਹਿੰਦੂਆਂ ਦੀ ਜਾਂ ਜੋ ਭਾਈ ਗੁਰਦਾਸ ਨੇ ਜਾਂ ਕਿਸੇ ਨਾਲ ਵੀ ਇਹ ਕਥਾ ਕਥੌਲੀ ਪਾਈ, ਗਜ ਦੀ ਗਜ ਬੰਦਾ ਸੀ, ਗਜ ਗਨਕਾ ਅਜਾਮਲ ਪਤਤ ਕਰਮ ਕੀ ਨੇ, ਇਹਦੇ ਜਿਹੜੇ ਪਤਤ ਸੀ ਨਾ, ਇੱਥੇ ਤੱਕ ਦੱਸਿਆ ਵੀ ਜਿਹੜਾ ਗਜ ਸੀ ਇਹ ਬੜਾ ਭਾਰਾ ਗੰਧਰਵ ਸੀ, ਗੰਧਰਵ ਕਹਿੰਦੇ ਜਿਹੜਾ ਬਹੁਤ ਵੱਡਾ ਰਾਗੀ ਹੋਏ, ਤੇ ਖਾਸ ਕਰਕੇ ਗਾਉਣ ਵਜਾਉਣ ਵਾਲਿਆਂ ਨੂੰ ਰਾਗੀਆਂ ਨੂੰ ਇਹ ਕਾਮ ਰੋਗ ਬਹੁਤ ਚਿਮਟਦਾ, ਇਹ ਪ੍ਰਤੱਖ ਹੈ, ਹੁਣ ਵੀ ਵਰਤ ਰਿਹਾ ਹੈ। ਉਹ ਗਾਉਣ ਵਜਾਉਣ ਵਾਲੇ ਜਿਹੜੇ ਹੈ ਨਾ, ਨਹੀਂ ਹਰ ਹਰ ਭੀਜੇ, ਉਹ ਨਾਮ ਚ ਨਹੀਂ ਭਿੱਜ ਸਕਦੇ। ਇਹ ਗੰਧਰਵ ਐਡਾ ਵੱਡਾ ਰਾਗੀ ਸੀ, ਇਸੇ ਕਰਕੇ ਇਹਦਾ ਉਧਾਰ ਦੱਸਿਆ ਹੈ ਇੱਥੇ ਵੀ ਉਹ ਜਿਹੜਾ ਗੰਧਰਵ ਰਾਗੀ ਸੀ ਵੱਡਾ ਭਾਰਾ, ਗਾਜ ਕੋ ਤਰਾਸ ਮਿਟਿਓ ਜੇ ਸਿਮਰਤ, ਤਰਾਸ ਕਹਿੰਦੇ ਜਿਹੜਾ ਮਰਨ ਵੇਲੇ ਜਮਦੂਤ ਆਉਂਦੇ ਆ ਤੇ ਜਿੰਦ ਕੱਢਦੇ ਹੱਡਾਂ ਕੂਕੜ ਕਾਏ, ਕਈਆਂ ਦਾ ਉਸ ਵੇਲੇ ਟੱਟੀ ਪਿਸ਼ਾਬ ਨਿਕਲ ਜਾਂਦਾ ਹੈ, ਉਸ ਵੇਲੇ ਜਮਾਂ ਦੀ ਐਸੀ ਭਿਆਨਕ ਸ਼ਕਲ ਹੁੰਦੀ, ਉਹ ਇੰਨੇ ਡਰ ਜਾਂਦੀ ਆਤਮਾ ਜਾਂ ਸਰੀਰ, ਹੱਥ ਮਰੋੜੇ ਕੰਨ ਤਨ ਕੱਪੇ ਸਿਆਹੋਂ ਹੋਇਆ ਸੇਤ, ਜਿੰਦ ਨਮਾਣੀ ਕੱਢ ਸੂ ਹੱਡਾਂ ਕੂ ਕੜਕਾਏ, ਉਹ ਸਭ ਤੋਂ ਮੁਸ਼ਕਿਲ ਸਮਾਂ ਜਿਹੜਾ ਚੌਪਈ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ, ਹਾਂ ਮਰਨ ਕੀ ਤਰਾਸ ਨਵਾਰੇ, ਉਹਦਾ ਤਰਾਸ ਪਿਆ, ਉਹ ਔਖਾ ਸਮਾਂ ਹੈ ਨਾ, ਉਹ ਮਹਾਰਾਜ ਕਹਿੰਦੇ ਉਹ ਜਿਹੜਾ ਗਾਜ ਸੀ ਨਾ ਉਹਦਾ ਔਖਾ ਸਮਾਂ ਏਦਾਂ ਨਿਕਲਿਆ। ਗਜ ਕੋ ਤਰਾਸ ਮਿਟਿਓ ਜੈ ਸਿਮਰਤ, ਗਜ ਕੋ ਤਰਾਸ ਮਿਟਿਓ ਜੈ ਸਿਮਰਤ, ਕਉ ਕਾਹੀ ਬਿਸਰਾਵੋ ਸਾਵੋ, ਰਾਗਾਂ ਨਾਲ ਕੱਖ ਨੀ ਖੋਇਆ, ਤੂੰ ਗੋਬਿੰਦ ਕੇ ਗੁਣ ਗਾ, ਗੋਬਿੰਦ ਕੇ ਗੁਣ ਕੀ ਵੀ ਨਾਮ ਜਪ, ਮਹਾਜਨਮ ਸਜਨਮ ਆਵੋ ਲੈਕ ਤੇ ਕਲਯੁਗ ਲਈ ਸਾਡੇ ਸਾਰਿਆਂ ਲਈ ਕਿਹਾ ਹੈ ਮਹਾਰਾਜ ਨੇ, ਕਲਯੁਗ ਕੇ ਕਾਮੀ, ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਏਡਾ ਜ਼ਬਰਦਸਤ ਵਿਆਪ ਰਿਹਾ ਹੈ ਇੱਥੇ ਕਿ ਜੈ ਜੈਵੰਤੀ ਰਾਗ। ਹੁਣ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਨਵਾਂ ਹੀ ਰਾਗ ਲਿਆਂਦਾ ਜੈ ਜੈਵੰਤੀ, ਕੀ ਉਹ ਜੈਜਾਵੰਤੀ ਰਾਗ ਗਾਉਣ ਨਾਲ ਕਲਿਆਣ ਹੋ ਜੂਗੀ ਜੀ? ਉਹਦਾ ਵਿਚਲਾ ਉਪਦੇਸ਼ ਨਾ ਸਮਝਾਂਗੇ? ਉਸ ਜੈਜਾਵੰਤੀ ਰਾਗ ਦੇ ਵਿੱਚ ਸ਼ਬਦ ਚ ਉਪਦੇਸ਼ ਦੇ ਰਹੇ ਨੇ ਮਹੱਲਾ ਨੌਵਾਂ, ਮਾਨਸ ਕਾ ਜਨਮ ਲੀਨ ਸਿਮਰਨ ਨਾ ਨਿਮਖ ਕੀਨ, ਦਾਰਾ ਸੁਖ ਭਇਓ ਦੀਨ ਭਗੋਂ ਪਰੀ ਬੇਰੀ। ਵੀ ਮਾਨਸ ਦਾ ਤੂੰ ਜਨਮ ਲੈ ਲਿਆ ਤੇ ਸਾਰੀ ਉਮਰ ਹੀ ਨਿਗਾਲਤੀ ਤੂੰ ਆਪਣੀ ਘਰ ਵਾਲੀ ਨੂੰ ਸੁਖ ਦੇਣ ਲਈ, ਕਿਉਂਕਿ ਤੂੰ ਉਹਦੇ ਕਾਮ ਚ ਲਿਪਟਿਆ ਪਿਆ। ਤੈਨੂੰ ਇੰਨੀ ਪਿਆਰੀ ਹੈ, ਦਾਰਾ ਸੁਖ ਭਇਓ ਦੀਨ, ਫਿਰ ਤੂੰ ਉਹਦਾ ਗੁਲਾਮ ਹੋ ਕੇ ਚੱਲ ਰਿਹਾ ਸਾਰੀ ਉਮਰ ਹੀ। ਉਹਨੂੰ ਸਾਰੀ ਉਮਰ ਹੀ ਲੰਘ ਗਈ ਉਹਨੂੰ ਸੁਖ ਦੇਣ ਚ। ਦਾਰਾ ਸੁਖ ਕੀ ਬਣਿਆ? ਕੀ ਮਾਨਸ ਦਾ ਜਨਮ ਲੀਨ, ਦਾਰਾ ਸੁਖ ਭਇਓ ਦੀਨ ਸਿਮਰਨ ਨਾ ਨਿਮਕੀਨ, ਕੀ ਕੀਤਾ? ਭਗੋਂ ਪੜੀ ਬੇੜੀ, ਉਹ ਤੇਰੀ ਘਰ ਵਾਲੀ ਬੇੜੀ ਤੇਰੇ ਪੈਰਾਂ ਦੀ ਬਣ ਗਈ, ਜਿਹਦੇ ਨਾਲ ਤੂੰ ਉਹਨੂੰ ਜੀਵਨ ਸਾਥੀ ਬਣਾ ਕੇ, ਤੇ ਤੂੰ ਅਮਰ ਹੋਣਾ ਸੀ, ਆਪ ਵੀ ਜੀਵਨ ਮੁਕਤ ਹੋਣਾ ਸੀ, ਉਹਨੂੰ ਵੀ ਕਰਨਾ ਸੀ, ਉਹ ਤੇਰੇ ਪੱਗਾਂ ਦੀ ਬੇੜੀ ਬਣ ਗਈ। ਜਦ ਤੂੰ ਉਹਦੇ ਸਿਰਫ ਇੱਕ ਹੀ ਆਸ਼ੇ ਚ ਲਿਪਟਿਆ ਰਿਹਾ, ਉਹ ਹੈ ਕਾਲ ਬੂਤ ਕੀ ਹਸਤਨੀ ਮਨ ਬਾਵਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸਵਾਏ ਗਾਜ ਬਸ ਪਰਿਓ ਮਨ ਬਾਵਰਾ ਰੇ ਅੰਕਸ ਸਹਿਓ ਸੀਸ। ਇਹ ਰਹਾਓ ਦੀ ਤੁਕ ਤੂੰ ਪਹਿਲਾਂ ਦੋ ਤੁਕਾਂ ਵਿਖੇ ਬਾਚ ਹਰ ਰਾਜ ਸਮਝ ਮਨ ਬਾਵਰਾ ਰੇ, ਪਹਿਲੀਆਂ ਰਹਾਓ ਦੀਆਂ ਦੋ ਤੁਕਾਂ। ਇਨਸਾਨ ਦਾ ਕਲਯੁਗ ਵਿੱਚ ਸਾਰੀ ਉਮਰ ਹੀ ਇਸ ਕਾਮ ਦੇ ਵਿੱਚ ਲੰਘ ਜਾਂਦਾ। ਕਿੱਦਾਂ? ਕਾਲ ਬੂਤ ਕੀ ਹਸਤਨੀ, ਇਹ ਘਰ ਵਾਲੀ ਨੂੰ ਕਿਹਾ ਹੈ, ਗਾਜ ਬੰਦੇ ਨੂੰ ਕਿਹਾ ਹੈ ਵੀ ਉਹ ਕਲਬੂਤ ਹਾਥੀ ਦਾ ਕਾਗਜ਼ ਦਾ ਬਣਾ ਕੇ ਅਸਣੀ ਦਾ ਜੰਗਲ ਚ ਹਾਥੀ ਨੂੰ ਜਦੋਂ ਫੜਦੇ ਟੋਏ ਚੋਂ ਡਿੱਗ ਪੈਂਦਾ, ਫਿਰ ਅੰਕਸ ਸਹਿਓ ਸੀਸ, ਸਾਰੀ ਉਮਰ ਹੀ ਪਗੋਂ ਪਰੀ ਬੇਰੀ। ਇਸ ਕਰਕੇ ਬੜਾ ਬੜਾ ਸ਼ਬਦ ਗਿਆਨ ਇਸੇ ਕਰਕੇ ਦੇ ਰਹੇ ਨੇ। ਮਹੱਲੇ ਨੌਵੇਂ ਦੇ ਸ਼ਬਦ ਬੜੇ ਸਿੱਧੇ ਹੈ ਪਰ ਉਨੇ ਹੀ ਡੂੰਘੇ ਹੈ। ਇੱਥੇ ਇਹਨਾਂ ਨਾਲ ਗਾਜ ਗਨਕਾ ਅਜਾਮਲ ਜੋ ਬਾਣੀ ਚ ਲਿਖਿਆ ਪਤਤ ਕਰਮ ਕੀਨੇ, ਤੇ ਉਹਨਾਂ ਦਾ ਉਧਾਰ ਹੋ ਗਿਆ। ਐਸ ਸ਼ਬਦ ਚ ਕਹਿੰਦੇ ਹੈ ਭਾਈ ਜਿਹੜੇ ਗੰਧਰਵ ਹੈ ਬੜੇ ਬੜੇ ਗਾਉਣ ਵਾਲੇ, ਉਹਨਾਂ ਦਾ ਗਾਉਣ ਨਾਲ ਉਧਾਰ ਨਹੀਂ ਹੋਇਆ, ਉਹਨਾਂ ਦਾ ਨਾਮ ਜਪ ਕੇ ਹੋਇਆ। ਕਿਉਂਕਿ ਗਨਕਾ ਇਹ ਸਾਰੀਆਂ ਕੰਜਰ ਕੰਜਰੀਆਂ ਸਾਰੇ ਜਿੰਨੇ ਹੈ ਇਹ ਸਾਰੀ ਉਮਰ ਇਹਨਾਂ ਦੀ ਗਾਉਣ ਚ ਹੀ ਲੰਘ ਜਾਂਦੀ ਹੈ, ਨੱਚਣ ਚ ਹੀ ਲੰਘ ਜਾਂਦੀ। ਬੜੇ ਧਿਆਨ ਨਾਲ ਸ਼ਬਦ ਦੇਖਣ ਵਾਲੇ ਹੈ ਵੀ ਗੋਬਿੰਦ ਕੇ ਗੁਣ ਗਾਓ ਕਿਉਂ ਕਿਹਾ ਹੈ, ਫਿਰ ਗੱਜ ਦੀ ਨਾਲ ਲਿਆਂਦੀ। ਕਿਉਂਕਿ ਜਿੰਨੇ ਵੀ ਗਾਉਣ ਵਜਾਉਣ ਵਾਲੇ ਹੈ ਇਹਨਾਂ ਦਾ, ਇਹਨਾਂ ਤੇ ਰੂਪ ਦੀ ਖਿੱਚ ਤੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨੇ ਠੱਗੀ ਜੱਗ ਠੱਗਿਆ, ਕਿਹਨੇ ਨਾ ਰੱਖੀ ਲੱਜ ਮਹੱਲਾ ਪੰਜਵਾਂ। ਇਸ ਕਰਕੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ, ਹਰ ਹਰ ਭੀਜੈ। ਸੋ ਇਸ ਕਰਕੇ ਮਹਾਰਾਜ ਕਹਿ ਰਹੇ ਨੇ ਰਾਗ ਨਾ ਭੀਜੇ ਰਾਗੀ ਨਾਦੀ ਬੇਦ, ਨਾਨਕ ਭੀਜੇ ਸਾਚੇ ਨਾਏ ਲੇਖਾ ਲਿਖੀਏ ਮਨ ਕੇ ਪਾਏ। ਗੁਰੂ ਨਾਨਕ ਕਹਿੰਦਾ ਜਿਹੜਾ ਭਿੱਜਣਾ ਹੈ ਉਹ ਨਾਮ ਜਪ ਜਪ ਕੇ ਭਿੱਜਣਾ ਹੈ। ਇਸੇ ਕਰਕੇ ਅਸੀਂ ਇਹ ਕੁਏਸ਼ਨ ਲਈ ਆ ਰਹੇ ਹਾਂ ਗੁਰਬਾਣੀ ਦੀ ਵੀ ਜਿੱਥੇ ਗੁਣ ਗਾਉਣਾ ਜਾਂ ਸਾਰੀ ਚੀਜ਼ ਹੈ ਉਹ ਨਾਮ ਜਪਣਾ ਇਸ਼ਾਰਾ। ਇੱਥੇ ਵੀ ਗੱਜ ਦੀ ਮਿਸਾਲ ਦੇ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਨਾਮ ਦੇ ਉੱਤੇ ਜ਼ੋਰ ਦੇ ਰਹੇ ਨੇ। ਗੋਬਿੰਦ ਕੀ ਗੁਣ ਗਾਓ ਸਾਧੂ, ਗੋਬਿੰਦ ਕੀ ਗੁਣ ਗਾਓ ਸਾਧੂ,
ਗੋਬਿੰਦ ਕੇ ਗੁਣ
ਗਾਓ ਸਾਧੂ, ਗੋਬਿੰਦ ਕੇ
ਗੁਣ ਗਾਓ। ਹੁਣ ਇਹ ਸਭ ਅਸੀਂ ਬਿਹਾਗ ਰਾਗ ਚ ਪੜ ਰਹੇ ਹਾਂ, ਰਾਤ ਦੇ ਨੌ ਦਸ ਵਜੇ ਦਾ ਰਾਗ ਹੈ। ਕਲਿਆਣ ਹੋਜੂਗੀ ਰਾਗ ਚ ਜੇ ਇਹਦਾ ਅਸੀਂ ਭਾਵ ਅਰਥ ਹੱਲ ਨਾ ਗਏ ਔਰ ਅਸੀਂ ਚੀਤ ਨਾ ਸਮਝੀ ਉਪਦੇਸ਼ ਦੇਣ ਦੀ। ਕਹਿਤ ਨਾਨਕ ਮੁਕਤ ਪੰਥ ਇਹ ਅਖੀਰਲੀ ਤੁਕ ਹੈ। ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਕਹਿਤ ਦੇ ਤੱਤੇ ਨੂੰ ਔਂਕੜ ਹੈ, ਪੰਥ ਦੇ ਥੱਥੇ ਨੂੰ ਔਂਕੜ ਹੈ, ਇਹ ਸਾਰਿਆਂ ਨੂੰ ਥੱਲੇ ਔਂਕੜ ਦਿੱਤੇ ਹੈ। ਤੇਗ ਬਹਾਦਰ ਸਾਹਿਬ ਨੇ ਕਹਿ ਰਹੇ ਨੇ ਕਹਿਤ ਨਾਨਕ ਭਾਈ ਤੂੰ ਨਾਨਕ ਦਾ ਘਰ ਦਾ ਜਿਹੜਾ ਨਾਮ ਹੈ ਉਹਨੂੰ ਕਹਿ, ਸੋ ਕਹੋ ਟਲ ਗੁਰ ਸੇਵੀਏ। ਜਿਹੜਾ ਗੁਰੂ ਘਰ ਦਾ ਨਾਮ ਹੈ ਇਹ ਨੀ ਹੈ ਵੀ ਨਾਨਕ ਨਾਨਕ ਕਹੀ ਜਾਣਾ। ਜਪਿਓ ਜਿਨ ਅਰਜਨ ਦੇਵ ਗੁਰੂ ਸੇ ਸੰਕਟ ਗਰਭ ਜੂਨ ਨਹੀਂ ਆਇਓ। ਇਹਦਾ ਮਤਲਬ ਇਹ ਨੀ ਵੀ ਅਰਜਨ ਦੇਵ ਗੁਰੂ ਉਹਨੂੰ ਜਪਣ ਲੱਗ ਪੈਣਾ, ਨਹੀਂ ਉਹਦੇ ਜਿਹੜਾ ਉਹਨੇ ਸ਼ਬਦ ਜਪਿਆ ਹੈ ਗੁਰੂ ਨਾਨਕ ਦੇ ਘਰ ਦਾ ਉਹਨੂੰ ਜਪਣਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ ਦਾ ਮਤਲਬ ਹੈ ਜਿਹੜਾ ਦੀਖਿਆ ਦਿੰਦਾ ਸੀ ਗੁਰੂ, ਜਾਂ ਪੰਜ ਸਿੰਘ ਜਿਹੜੇ ਫਤਿਹ ਚ ਛਕਲ ਚ ਜੋ ਵੱਖਰਾ ਸ਼ਬਦ ਦਿੰਦੇ ਆ ਉਸੇ ਦਾ ਜਾਪ ਕਰਨਾ ਹੈ, ਤੇ ਉਸੇ ਨੂੰ ਕਿਹਾ ਹੈ ਗੋਬਿੰਦ ਡੈਫੀਨੇਸ਼ਨ ਕੀ ਹੋਈ ਜੋ ਮਹੱਲਾ ਚੌਥਾ ਦੇ ਰਿਹਾ ਹੈ ਵੀ ਮਾਨਸ ਜਨਮ ਦਿਰਥਾ ਕਦੋਂ ਜਾਏਗਾ।
ਮਾਨਸ ਜਨਮ ਦੁਰਲੰਭ ਹੈ ਦੁਰਲੰਭ ਹੈ ਇਹ ਮਾਨਸ ਜਨਮ ਦੁਰਲੰਭ ਹੈ ਦੁਰਲੰਭ ਹੈ ਨਾਮ ਬਿਨਾ ਬਿਰਥਾ
ਆ ਗਈ। ਜਿੱਥੇ ਇੱਕ ਸੱਚਾਈ ਦੱਸ ਦਿੱਤੀ ਹੈ ਉੱਥੇ ਸਾਰੀ ਹੀ ਗੁਰਬਾਣੀ ਚ ਹੋਈ ਜਾਂਦੀ, ਨਹੀਂ ਤੇ ਉਹ ਪਿੱਚ ਹੋਜੂਗਾ, ਕੱਚ ਹੋਜੂਗਾ, ਸੱਚ ਨੀ ਰਹੇਗਾ। ਇੱਕ ਮਹੱਲੀ ਚੌਥੇ ਨੇ ਜਿਹੜੀ ਕਹਿਤੀ ਹੈ ਜਨਮ ਬਿਰਥਾ ਜਾਣਾ, ਉਹ ਨਾਮ ਜਪਣ ਤੋਂ ਬਗੈਰ ਬਿਰਥਾ ਜਾਏਗਾ। ਗਾਹ ਹੋਵੇ ਭਾਵੇਂ ਨਾ ਹੋਵੇ, ਰਾਗੀ ਬਣੋ ਭਾਵੇਂ ਨਾ ਬਣੋ, ਬਾਣੀ ਪੜੋ ਭਾਵੇਂ ਨਾ ਪੜੋ, ਖੰਡ ਪਾਠ ਕਰੋ ਭਾਵੇਂ ਨਾ ਕਰੋ, ਹੋਰ ਰਹਿਤਾ ਰੱਖੋ ਭਾਵੇਂ ਨਾ ਰੱਖੋ, ਪਰ ਨਾਮ ਬਿਨਾ ਬਿਰਥਾ ਸਭ ਜਾਏ। ਮਾਨਸ ਜਨਮ ਦੁਰਲੰਭ ਹੈ ਦੁਰਲੰਭ ਹੈ ਇਹ ਨਾਮ ਬਿਨਾ ਬਿਰਥਾ ਸਭ ਜਾਏ। ਜਿਨ ਐਸਾ ਹਰ ਨਾਮ ਨਾ ਚੌਥਾ ਇਹੋ ਹੀ ਹੁਕਮ ਹੈ। ਇਸੇ ਕਰਕੇ ਹੀ ਮਾਨਸ ਦਾ ਜਨਮ ਮਿਲਦਾ ਹੈ। ਜਿਨੀ ਐਸਾ ਹਰ ਹੁਣ ਛੱਕਾ ਛੇ ਛੱਕੇ ਨੇ ਸ਼ਬਦ ਚੌਂਕੀ ਅਸੀਂ ਲਾਈ ਦੀ ਤਦੇ ਹੈ ਵੀ ਸ਼ਬਦ ਦੀ ਵਿਚਾਰ ਕਰ ਕਰਕੇ ਅਸੀਂ ਕੋਈ ਗੁਰਮਤ ਗ੍ਰਹਿਣ ਕਰ ਸਕੀਏ। ਗੁਰੂ ਮਹਾਰਾਜ ਦੀ ਬਾਣੀ ਚ ਇਹ ਛੇ ਚੌਵਾਂ ਚੌਵਾਂ ਸ਼ਬਦਾਂ ਦੇ ਗਰੁੱਪ ਆਉਂਦੇ ਆ, ਛੇ ਗਰੁੱਪ ਨੇ। ਇੱਕ ਗਰੁੱਪ ਚ ਚਾਰ ਚਾਰ ਛੰਦ ਨੇ, ਜਿਹਨੂੰ ਇਹ ਛੱਕਾ ਕਿਹਾ ਹੈ, ਛੇ ਛੱਕੇ ਹੈ, ਛੇ ਚੌਕਾ ਚੌਵੀ, ਇਕੱਠੇ ਲਿਖੇ ਹੈ ਇਹਨਾਂ ਦਾ ਭਾਵ ਅਰਥ ਚੌਵਾਂ ਚੌਵਾਂ ਦਾ ਇਕੱਠਾ ਹੈ। ਜੇ ਕਿਤੇ ਇੱਕ ਛੱਕਾ ਦੂਸਰੇ ਨਾਲ ਅਲਹਿਦਾ ਕਰ ਦਈਏ ਇੱਕ ਛੰਦ, ਉਹਦਾ ਭਾਵ ਅਰਥ ਸਮਝ ਨਹੀਂ ਆਏਗਾ। ਜੇ ਇਹਨਾਂ ਨੂੰ ਅਲਹਿਦਾ ਕਰਨੇ ਹੁੰਦੇ ਤੇ ਗੁਰੂ ਅਰਜਨ ਜਾਂ ਮਹੱਲਾ ਚੌਥਾ ਇਸ ਪੋਥੀ ਪਰਮੇਸ਼ਰ ਦੇ ਥਾਂ ਚ ਪਹਿਲਾਂ ਹੀ ਅਲਹਿਦਾ ਕਰ ਦਿੰਦਾ। ਵੱਡੀ ਮਨਮਤ ਕੀ ਹੋ ਰਹੀ ਹੈ, ਬਾਣੀ ਦੀ ਬੇਅਦਬੀ ਕੀ ਹੋ ਰਹੀ ਹੈ, ਵੀ ਇਹ ਛੱਕੇ ਇੱਕ ਇੱਕ ਤੋੜ ਕੇ ਛੰਦ ਅੰਗ ਭੰਨ ਕੇ ਸ਼ਬਦਾਂ ਦੇ ਤੇ ਸੱਤ ਸਰੂਪ ਬਾਣੀ ਨੂੰ ਵਿਗਾੜ ਕੇ ਇੱਕ ਇੱਕ ਛੱਕਾ ਚੌਵੀ ਜਿਹੜੇ ਆਸਾ ਦੀ ਵਾਰ ਦੀਆਂ ਪੌੜੀਆਂ ਹੈ ਉਹਨਾਂ ਦੇ ਨਾਲ ਲਾਈ ਜਾ ਰਹੀ। ਇੱਕ ਛੰਦ ਪੜ੍ਹ ਲੈਂਦੇ ਨੇ, ਮਗਰੋਂ ਪੌੜੀ ਸਲੋਕ ਮਹੱਲਾ ਪਹਿਲਾ ਜਾਂ ਆਸਾ ਦੀ ਵਾਰ ਸ਼ੁਰੂ ਕਰ ਦਿੰਦੇ। ਚੌਵੀ ਛੱਕੇ ਆਸਾ ਦੀ ਵਾਰ ਚ ਇਹਨਾਂ ਨਾਲ ਵਾਰ ਦਿੰਦੇ। ਸਭ ਤੋਂ ਵੱਡੀ ਸਾਰੇ ਹੀ ਸਿੱਖੀ ਚ ਬੇਅਦਬੀ ਹੋ ਰਹੀ ਹੈ। ਕੋਈ ਨੀ ਦੇਖਦਾ ਵੀ ਇਹ ਛੰਦ ਇਹਨਾਂ ਦਾ ਚੌਵਾਂ ਦਾ ਭਾਵ ਇਕੱਠਾ ਹੈ, ਇਹਨਾਂ ਨੂੰ ਇਕੱਠਿਆਂ ਨੂੰ ਗਾਈਏ। ਵਾਰ ਪੁਰਾਤਨ ਸਿੰਘ ਸਾਰੀ ਪੁਰਾਣੀਆਂ ਪੰਜ ਗ੍ਰੰਥੀਆਂ ਚ ਹੱਲੀ ਤੱਕ ਵੀ ਵਾਰ ਸਿਰਫ ਨਰੋਲ ਵਾਰ ਹੈ, ਮਹੱਲੇ ਪਹਿਲੇ ਔਰ ਦੂਜੇ ਦੀ। ਹੁਣ ਜਿੰਨੇ ਵੀ ਗੁਟਕੇ ਜਾਂ ਸਭ ਕਿਤਾਬਾਂ ਛਾਪਣੀਆਂ ਉਹਨਾਂ ਚ ਆਸਾ ਦੀ ਵਾਰ ਜਾਂ ਜਿੱਥੇ ਵੀ ਲਾ ਰਹੇ ਨੇ ਉਹਦੇ ਨਾਲ ਆ ਚੌਵੀ ਛੱਕੇ ਨਾਲ ਇੱਕ ਇੱਕ ਛੱਕਾ ਤੋੜ ਕੇ, ਉਸ ਛੱਕੇ ਦਾ ਭਾਵ ਹੀ ਨੀ ਮਿਲਦਾ ਗਾਂ ਸਲੋਕ ਮਹੱਲੇ ਨੇ। ਇਸ ਕਰਕੇ ਜਿਹੜੇ ਚਾਰ ਛੱਕੇ ਆ ਸਮਝਣਾ ਕਿ ਇੱਥੇ ਐਸਾ ਹਰਨਾਮ ਨੇ ਚੇਤੀ, ਉਹ ਕਿਹੜਾ ਛੰਦ ਹੈ, ਇਹ ਦੂਜਾ ਹੈ। ਇਹਦੇ ਜਿਹੜੇ ਚੌਥਾ ਹਿੱਸਾ ਹੈ ਉਸ ਚ ਲਿਖਿਆ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ। ਇਹਨਾਂ ਚੌਵੇਂ ਛੰਦਾਂ ਚ ਗਾਉਣਾ ਵਜਾਉਣਾ ਇੰਨਾ ਰਿਜੈਕਟ ਕੀਤਾ ਹੈ, ਜਿਹੜਾ ਕਿ ਨੌਵੇਂ ਮਹੱਲੇ ਦਾ ਅਸੀਂ ਸ਼ਬਦ ਲੈ ਚੁੱਕੇ ਹੈ ਵੀ ਗੋਬਿੰਦ ਗੁਣ ਗਾਓ ਦੇ ਜੇ ਭਾਵ ਅਸਰ ਅਸੀਂ ਲੈ ਲਏ ਗਾਉਣ ਵਜਾਉਣ ਦੇ। ਆਸ ਚਾਰ ਛੰਦ ਅਸੀਂ ਪੜ੍ਹ ਕੇ ਦਾਸ ਦੱਸਦਾ ਹੈ। ਇਹਦਾ ਪਹਿਲਾ ਛੰਦ ਹੈ ਜਿਨ ਆਸਾ ਮਹੱਲਾ ਚੌਥਾ, ਜਿਨ ਮਸਤਕੇ ਧੁਰੇ ਹਰ ਲਿਖਿਆ ਤਿਨਾ, ਸੱਤੇ ਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟੇ ਬਲਿਆ, ਹਰ ਲੱਭਾ ਰਤਨ ਪਦਾਰਥੋ ਫਿਰ ਬਹੁੜੇ ਨਾ ਚੱਲਿਆ, ਜਨ ਨਾਨਕ ਨਾਮ ਅਰਾਧਿਆ ਅਰਾਧੇ ਹਰ ਮਿਲਿਆ, ਨਾਮ ਅਰਾਧਿਆ ਨਾਲ ਮੈਨੂੰ ਮਿਲਿਆ ਰੱਬ। ਇਥੋਂ ਬਾਅਦ ਛੱਕਾ ਤਦੇ ਰਾਇਆ ਵੀ ਜਿਹੜਾ ਇਹੋ ਜਿਹਾ ਨਾਮ ਹੈ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ, ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਅਗਲਾ ਛੰਦ ਹੈ ਪਰ ਕੀ ਸਾਰੇ ਤੀ ਜਪ ਨਹੀਂ ਸਕਦੇ। ਤੀਸਰਾ ਛੰਦ ਲਾਇਆ, ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ, ਕਿਛ ਹਾਥ ਕਿਸੇ ਦਾ ਕਿਛ ਨਹੀਂ, ਸਭ ਚਲੇ ਚਲਾਏ, ਜਿੱਦਾਂ ਤੁਸੀਂ ਚਲਾ ਰਿਹਾ ਉਦਾਂ ਤਾਂ ਸਭ ਚਲੇ ਚਲਾਏ, ਪਰ ਜਿਨ ਤੂੰ ਮਿਲਣੇ ਪਿਆਰੇ ਸੇ ਤੁਧ ਮਿਲੇ, ਜੋ ਹਾਰ ਮਨੇ ਪਾਏ ਉਹ ਕੀ ਕਰਦੇ ਨੇ, ਜਨ ਨਾਨਕ ਸੱਤੇ ਗੁਰ ਭੇਟਿਆ ਹਰ ਨਾਮੇ ਤਰਾਏ। ਉਹ ਫਿਰ ਨਾਨਕ ਸਤਿਗੁਰ ਭੇਟ ਕੇ ਅੰਦਰ ਉਹ ਨਾਮ ਨਾ ਤਰਦੇ ਨੇ, ਤੇ ਜਿਹੜੇ ਨਾਮ ਨਹੀਂ ਜਪਦੇ ਚੌਥਾ ਕਲੋਜ਼ ਕੀਤਾ ਵੀ ਉਹ ਕੀ ਕਰਦੇ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰੇ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੁਛ ਜਾਣਦਾ ਸਿਰੇ ਰੋਗ ਹੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਬੀਜੇ, ਜਿਨ੍ਹਾਂ ਜਿਨ੍ਹਾਂ ਦਾ ਗੁਰਮੁਖਾਂ ਦਾ ਹਿਰਦਾ ਸ਼ੁੱਧ ਹੋ ਗਿਆ ਅੰਦਰ ਉਹ ਭਗਤੀ ਵੱਲ ਲੱਗ ਗਏ। ਤੇ ਇੱਥੇ ਵੀ ਇਹੋ ਹੀ ਮਹਾਰਾਜ ਕਹਿ ਰਹੇ,
ਕਹਿਤ ਨਾਨਕ ਮੁਕਤ ਪੰਥ ਗੁਰਮੁਖ ਮਾਨਸ ਜਨਾ
ਨਾਮ ਜਪਣਾ ਹੈ, ਖੰਡ ਪਾਠ ਕਰ ਲੋ, ਬਾਣੀ ਗਾ ਲੋ, ਨਿਤਨੇਮ ਕਰ ਲੋ, ਸਿੱਖੀ ਚ ਕੁਝ ਕਰ ਲੋ, ਪਰ ਜੇ ਵੱਤ ਲੱਗੀ ਤੇ ਨਾਮ ਨੀ ਬੀਜਦੇ। ਵੱਤ ਲੱਗੀ ਇਸੇ ਕਰਕੇ ਇੱਕੋ ਨਾਮ ਨਾਨਕ ਸਤਿਗੁਰ ਦੀ ਆ ਬੁਝਾਰੇ ਜੀ। ਹੁਕਮ ਦਾ ਪਹਿਲਾਂ ਬੁੱਝਣਾ ਹੀ ਇਹੋ ਹੈ ਵੀ ਅਸੀਂ ਕਰਨਾ ਕੀ ਹੈ। ਵੱਤ ਲੱਗੀ
ਸਾਨੂੰ
ਹਰ
ਹਰ ਨਾਮ ਜਪੀਏ ਮਨ
में जो मन की तृष्णा सब भूख गवाए, जो मन की तृष्णा सब भूख गवाए। गुरमुख नाम सो गुरमुख नाम जपिया बड़ भागी,
जय कारण वेद ब्रह्मा उच्चरै संकरे छोड़ी माया, जय कारण सिद्ध पै उदासी देवी मर्म न पाया। बाबा मने साचा मुखे साचा कही है, तरिये साचा होई दुश्मन दुख ना आवे नेड़े, दुश्मन दुख ना आवे नेड़े हार मत पावे कोई। रब दी जड़ी असल मत है जड़ी नानक जोत नू मिली इस दुनिया च आई, ओ है नाम दा जपना। बाबा मने साचा मुखे साचा कही है, नाम दा हजारां लखां दिन रात कही जाना नाम नू, ओ है हर दी मत। रब दी पावन आगन बिंब पावने की पानी तीने नाम के दासा, उते ते शंकर छोड़ी माया ब्रह्मे अर्गे सारे इस मत नू रोंदे मर गए, उन्हां नू नहीं पता लगा भी रब किदा मिलना है। ती आगन बिंब पावने की बाणी, अग पानी ते हवा, अग्न देवता पानी देवता बसंतर देवता, ये जिहड़े तीन देवते इंचार्ज ने इस दे अग्न बिंब पानी, इना तीने नाम के दासा।
ऐसा हर नाम के आइए मन मेरे, ऐसा हर नाम के आइए मन मेरे, जो सब नाम उपरे हुक्म चलाए, जो सब नाम उपरे हुक्म चलाए। सो ऐसा हर नाम ते आइए मन मेरे, सो ऐसा हर नाम ते आइए मन मेरे, जो सब नाम उपरे हुक्म चलाए, नाम आराध सब नाते वड़ा सब नामे अगे आए।
किन्ने पानी अग्न बिंब सब देवते नाम दे दास ऐसे करके लिया गया।
भजन बसे जीना, भजन बसे जीना, जल नहीं डूबे तस्कर नहीं ले वै, जल नहीं डूबे तस्कर नहीं ले वै, सिपाही न सा